ਗੌੜੀ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਗੌੜੀ ਰਾਗ ਸਾਨੂੰ ਕਿਰਪਾ ਕਰ ਰਹੇ ਨੇ। ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ, ਜਿਹਨੇ ਆਪਣੇ ਸ਼ੁੱਧ ਮਨ ਕਰਕੇ ਮਨ ਨੂੰ ਸਵਾਰਿਆ। ਗੁਰਾਂ ਦੇ ਮਨ ਹੁੰਦਾ, ਕਿਉਂਕਿ ਨੰਨੇ ਨੂੰ ਔਂਕੜ ਮਨ ਦਾ ਮਤਲਬ ਮੰਤਰ, ਮਨ ਇੱਕ ਮੁਕਤਾ ਹੈ। ਮਨ ਹੀ ਮਨ ਸਵਾਰਿਆ, ਗੁਰਾਂ ਦੇ ਮੰਤਰ ਦੁਆਰਾ ਮਨ ਨੂੰ ਸਵਾਰਿਆ। ਉਹਦਾ ਸੁਭਾਅ ਜਿਹੜਾ ਸੀਗਾ ਉਹ ਸ਼ਾਂਤੀ ਸਰੂਪ ਹੁੰਦਾ। ਮਨ ਹੀ ਮਨ ਸਵਾਰਿਆ ਭੈ ਸਹਿਜ ਸੁਭਾਏ, ਭੈ ਤੋਂ ਭਾਵ ਹੁੰਦਾ ਸਹਿਜੇ ਸੁਭਾਵਕ ਹੀ ਹੁੰਦਾ, ਸ਼ਾਂਤੀ ਸਰੂਪ ਹੋ ਗਿਆ। ਮਨ ਨੇ ਹੀ ਮਨ ਨੂੰ ਅੰਦਰੋਂ ਰਿਪੇਅਰ ਕਰਨਾ, ਇੱਕ ਮਨ ਚੰਗਾ ਇੱਕ ਮਨ ਮਾੜਾ। ਮਾੜੇ ਮਨ ਨੂੰ ਆਪਾਂ ਢਾ ਨਹੀਂ ਸਕਦੇ ਕਿਸੇ ਢੰਗ ਨਾਲ, ਅਤੇ ਜਿਹੜਾ ਅੰਦਰ ਮਨ ਚੰਗਾ ਹੈ ਗੁਰਮੁਖ ਮਨ ਹੈ ਉਹਨੂੰ ਗੁਰਬਾਣੀ ਦੇ ਰਾਹੀਂ ਇੰਨਾ ਤਕੜਾ ਕਰ ਦਈਏ, ਨਾਮ ਦੇ ਅਭਿਆਸ ਨਾਲ ਇੰਨਾ ਤਕੜਾ ਕਰ ਦਈਏ ਕਿ ਉਹ ਬੁਰੇ ਮਨ ਨੂੰ ਵੀ ਚੰਗਾ ਬਣਾ ਦੇਵੇ। ਜਦੋਂ ਦੋਨੋਂ ਮਨ ਚੰਗੇ ਹੋ ਗਏ ਤਾਂ ਇੱਕ ਹੋ ਜਾਂਦੇ ਨੇ, ਮਨ ਦੇ ਦੋ ਹਿੱਸੇ ਹੋਏ ਵੇ ਨੇ, ਇਹਨੂੰ ਦੋ ਚਿੱਤੀ ਕਹਿੰਦੇ ਨੇ। ਸ਼ਬਦ ਮਨ ਰੰਗਿਆ ਲਿਵ ਲਾਏ, ਨਿਜ ਘਰ ਵਸਿਆ ਪ੍ਰਭ ਕੀ ਰਜਾਏ। 233 ਅੰਗ ਤੇ ਸਤਿਗੁਰੂ ਮਹਾਰਾਜ ਫਰਮਾਉਂਦੇ ਜੀ ਨੇ ਮਨ ਨੂੰ ਗੁਰ ਉਪਦੇਸ਼ ਵਿੱਚ ਪਹਿਲਾਂ ਰੰਗਿਆ ਤਾਂ ਬਹਿ ਕੇ ਸੁਣਨਾ ਚਾਹੀਦਾ ਸ਼ਬਦ ਦੇ ਵਿਚਾਰ ਨੂੰ। ਗੁਰੂ ਸਾਹਿਬ ਕੀ ਕਹਿੰਦੇ ਨੇ ਪਹਿਲਾਂ ਬੈਠ ਕੇ ਸੁਣੋ, ਸੁਣ ਕੇ ਉਸ ਉਪਦੇਸ਼ ਨੂੰ ਫਿਰ ਕੀ ਕਰਨਾ। ਜਿਨ੍ਹਾਂ ਨੇ ਉਪਦੇਸ਼ ਵਿੱਚ ਮਨ ਰੰਗਿਆ ਅਤੇ ਵਾਹਿਗੁਰੂ ਵਿੱਚ ਲਿਵ ਲਾਈ ਹੈ ਅਤੇ ਵਾਹਿਗੁਰੂ ਦੀ ਆਗਿਆ ਨੂੰ ਮੰਨਿਆ, ਉਹ ਸਰੂਪ ਰੂਪੀ ਨਿੱਜ ਘਰ ਵਿੱਚ ਵਸ ਗਿਆ। ਜਾਣਾ ਤਾਂ ਆਪਾਂ ਅੰਦਰ ਨੂੰ ਹੈ, ਮਨੁੱਖ ਦੀ ਆਦਤ ਹੈ ਬਾਹਰ ਨੂੰ ਜਾਣ ਦੀ, ਹਮੇਸ਼ਾ ਮਨ ਬਾਹਰ ਨੂੰ ਹੀ ਜਾਂਦਾ, ਬਾਹਰ ਹੀ ਜਾਂਦਾ। ਪਰ ਸਤਿਗੁਰੂ ਕਹਿੰਦੇ ਆਪਾਂ ਅੰਦਰ ਨੂੰ ਆਉਣਾ ਵਾਪਸ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮਨ ਪਰਦੇਸੀ ਵੇ ਪਿਆਰੇ ਆਓ ਕਰੇ, ਮਨ ਬਾਹਰ ਕਿਉਂ ਫਿਰਦਾ, ਆ ਜਾ ਅੰਦਰ, ਕਿਉਂਕਿ ਹਿਰਦੇ ਵਿੱਚ ਤੇਰਾ ਥਾਂ ਹੈ, ਹਿਰਦੇ 'ਚ ਵਸ, ਹਿਰਦੇ 'ਚ ਬੈਠ, ਹਿਰਦੇ 'ਚ ਬਹਿ ਕੇ ਨਾਮ ਜਪ। ਬਾਹਰ ਜਾਣ ਦਾ ਕੋਈ ਫਾਇਦਾ ਨਹੀਂ ਹੈ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ, ਸਭ ਕੁਛ ਕਰਮ ਹੈ ਬਾਹਰ ਨਾਹੀਂ, ਬਾਹਰ ਟੋਲੈ ਸੋ ਭਰਮ ਭੁਲਾਹੀ। ਦੇਖਣਾ ਤਾਂ ਹਿਰਦੇ ਵਿੱਚ ਸੀ ਪਰਮਾਤਮਾ ਨੂੰ, ਫਰੀਦਾ ਜੰਗਲ ਜੰਗਲ ਕਿਆ ਭਵੈ, ਵਣ ਕੰਡਾ ਮੋੜੇ ਵੱਸੀ ਰੱਬ ਹਿਆਲੀ, ਜੰਗਲ ਕਿਆ ਢੂੰਡੇ, ਕਾਹਿਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਕਿਵੇਂ ਸਮਾਉਂਦਾ, ਕਹਿੰਦੇ ਪੋਹਪ ਮੱਧ ਜਿਉਂ ਬਾਸ ਬਸਦਾ ਹੈ, ਮੁਕਰ ਮਾਹੇ ਜੈਸੇ ਛਾਈ। ਪੋਹਪ ਹੁੰਦਾ ਫੁੱਲਾਂ ਵਿੱਚ ਜਿਵੇਂ ਖੁਸ਼ਬੂ ਵਸਦੀ ਹੈ, ਕਿਤੇ ਦੇਖਦੀ ਹੈ ਸ਼ੀਸ਼ੇ ਦੇ ਵਿੱਚ ਜਿਵੇਂ ਆਪਣਾ ਪ੍ਰਤੀਬਿੰਬ ਸਾਹਮਣੇ ਨਜ਼ਰ ਆ ਜਾਂਦਾ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਮਹਾਰਾਜ ਕਹਿੰਦੇ ਨੇ ਕਿ ਰੱਬ ਤਾਂ ਆਪਣੇ ਹਿਰਦੇ 'ਚ ਹੀ ਵਸਦਾ ਹੈ, ਜਿਵੇਂ ਫੁੱਲ ਵਿੱਚ ਖੁਸ਼ਬੂ ਹੈ, ਜਿਵੇਂ ਸ਼ੀਸ਼ੇ ਮੂਹਰੇ ਖੜ ਕੇ ਆਪਾਂ ਆਪਣਾ ਰੂਪ ਦੇਖਦੇ ਹਾਂ, ਉਸੇ ਤਰ੍ਹਾਂ ਉਹ ਹਿਰਦੇ 'ਚ ਵਾਸਾ ਕਰਦਾ ਹੈ। ਜਦੋਂ ਅੰਦਰੋਂ ਮਨ ਇੱਕ ਹੋ ਗਿਆ, ਇੱਕ ਹੁੰਦੇ ਹੀ ਪ੍ਰਕਾਸ਼ ਹੋ ਜਾਣਾ, ਉਸੇ ਵਕਤ ਉਹਨੂੰ ਦਿਖਣਾ ਸ਼ੁਰੂ ਹੋ ਜਾਣਾ। ਪਰ ਮਹਾਰਾਜ ਜੀ ਇਹ ਸਾਡੇ 'ਤੇ ਕਿਰਪਾ ਕਰੋ ਵੀ ਸਾਨੂੰ ਪ੍ਰਾਪਤੀ ਦਾ ਕੋਈ ਰਸਤਾ ਦੱਸੋ, ਫਿਰ ਕਿਰਪਾ ਹੋਵੇਗੀ। ਮਹਾਰਾਜ ਕਹਿੰਦੇ ਨੇ, ਸਤਿਗੁਰੂ ਕਹਿੰਦੇ ਨੇ ਨਿੱਜ ਘਰ ਵਸਿਆ ਪ੍ਰਭ ਕੀ ਰਜਾਏ, ਵਾਹਿਗੁਰੂ ਦੀ ਆਗਿਆ ਨੂੰ ਮੰਨਿਆ ਤਾਂ ਉਹ ਸਰੂਪ ਰੂਪੀ ਨਿੱਜ ਘਰ ਵਿੱਚ ਵਸਿਆ, ਜਿਨ੍ਹਾਂ ਨੇ ਆਗਿਆ ਨੂੰ ਮੰਨਿਆ। ਫਿਰ ਸਤਿਗੁਰੂ ਕਹਿੰਦੇ ਨੇ ਇਹਨੂੰ ਬੜੀ ਸੂਖਮਤਾ ਨਾਲ ਇਉਂ ਕਰੋ ਕਿ ਹਉਮੈ ਨੂੰ ਦੂਰ ਕਰਨਾ। ਸਤਿਗੁਰ ਸੇਵਿਆ ਜਾਏ ਅਭਿਮਾਨ, ਗੋਬਿੰਦ ਪਾਈਐ ਗੁਣੀ ਨਿਧਾਨ ਰਹਾਓ। ਸਤਿਗੁਰਾਂ ਦੀ ਸੇਵਾ ਕਰੀਏ ਨਾ, ਜੇ ਜ਼ਰੂਰ ਕਰੋ ਸੇਵਾ ਗੁਰੂ ਸਾਹਿਬ ਦੀ, ਤਾਂ ਜਾਤੀ ਅਭਿਮਾਨ ਮਿਟ ਜਾਂਦਾ ਸਤਿਗੁਰੂ ਦੀ ਸੇਵਾ ਨਾਲ। ਸੰਗਤ ਵਿੱਚ ਤਾਂਹੀਓ ਇੱਕੋ ਜਿਹੇ ਕਰਕੇ ਸਾਰੇ ਬਿਠਾਏ ਨੇ, ਗੁਰਮੁਖ ਬੈਸਹੋ ਸਫਾਂ ਵਿਛਾਏ, ਹਰ ਨਾਮੈ ਕੇ ਹੋ ਜੋੜੀ, ਦੁਬਿਧਾ ਦੂਰ ਕਰੋ ਲਿਵ ਲਾਏ। ਮਹਾਰਾਜ ਕਹਿੰਦੇ ਨੇ ਫਿਰ ਜਾਤੀ ਵਿੱਦਿਆ ਪੈਸੇ ਦਾ ਸਭ ਹੰਕਾਰ ਚਲੇ ਜਾਂਦਾ ਅਤੇ ਸ਼ੁਭ ਗੁਣਾਂ ਦਾ ਨਿਧਾਨ ਖਜ਼ਾਨਾ ਜੋ ਗੋਬਿੰਦ ਪਰਮੇਸ਼ਰ ਹੈ ਫਿਰ ਉਹਨੂੰ ਪ੍ਰਾਪਤ ਕਰ ਲਈਦਾ। ਸਤਿਗੁਰ ਦੀ ਸੇਵਾ ਵਿੱਚ ਬਹੁਤ ਲਾਭ ਹੈ, ਸਤਿਗੁਰ ਦੇ ਦਰਸ਼ਨ ਕੀਤੀਆਂ ਹੀ ਬੜਾ ਲਾਭ ਹੋ ਜਾਂਦਾ। ਇਹ ਗੱਲ ਨੂੰ ਆਪਾਂ ਸਮਝਾਂਗੇ ਉਦੋਂ ਜਦੋਂ ਆਪਾਂ ਉਸ ਲਾਈਨ 'ਤੇ ਤੁਰਾਂਗੇ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਵਰਗੀ ਭਗਤੀ ਨਹੀਂ ਕੋਈ, ਜੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ 2-4 ਵਾਰੀ ਦਿਹਾੜੀ 'ਚ ਹੋ ਜਾਣ, ਇਹ ਵੀ ਬੜੀ ਵੱਡੀ ਭਗਤੀ ਹੈ। ਲੋਕਾਂ ਨੂੰ ਸਮਝ ਹੀ ਨਹੀਂ, ਲੋਕ ਤਾਂ ਆਉਂਦੇ ਹੀ ਸੰਗਰਾਂਦ ਨੂੰ ਨੇ, ਲੋਕ ਤਾਂ ਸਾਲ ਬਾਅਦ ਹੀ ਦਰਸ਼ਨ ਕਰਨ ਨੂੰ ਫਿਰਦੇ ਨੇ। ਕੀ ਆ ਉੱਥੇ ਕੁਛ ਵੀ ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਕਿ ਦਰਸ਼ਨਾਂ ਦਾ ਕਿੰਨਾ ਲਾਭ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨਾਂ ਦਾ ਕਿੰਨਾ ਲਾਭ ਹੈ। ਮਹਾਰਾਜ ਗੁਰੂ ਦੇ ਦਰਸ਼ਨ ਤਾਂ ਬਹੁਤ ਵੱਡੀ ਚੀਜ਼ ਹੁੰਦੀ ਆ। ਇੱਥੇ ਤਾਂ ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀ ਕਾ ਦਰਸ ਵਡਭਾਗੀ ਪਾਈਆ। ਸੰਗਤ ਦਾ ਦਰਸ਼ਨ ਬੜੇ ਭਾਗਾਂ ਨਾਲ ਹੁੰਦਾ। ਇਹ ਦਰਸ਼ਨ ਬ੍ਰਹਮ ਗਿਆਨੀ ਦਾ, ਦਰਸ਼ਨ ਸੰਗਤ ਦਾ, ਦਰਸ਼ਨ ਗੁਰੂ ਦਾ, ਦਰਸ਼ਨ ਤਾਂ ਫਿਰ ਪਰਮੇਸ਼ਰ ਦਾ, ਕਿਆ ਬਾਤ। ਫਿਰ ਪਰਮੇਸ਼ਰ ਦੇ ਦਰਸ਼ਨ ਹੋ ਗਏ, ਫਿਰ ਰਹਿ ਹੀ ਕੁਛ ਨਹੀਂ ਗਿਆ ਪਿੱਛੇ। ਇਹ ਚਾਰ ਦਰਸ਼ਨ, ਖਾਲਸੇ ਦਾ ਦਰਸ਼ਨ ਕਰੋ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਧਾਮਾਂ ਦਾ ਦਰਸ਼ਨ, ਉਹਨਾਂ ਦਾ ਵੀ ਬਹੁਤ ਲਾਭ ਹੈ। ਸਾਰੇ ਗੁਰਧਾਮਾਂ ਦੇ ਦਰਸ਼ਨ ਕਰੋ, ਸ਼ਸਤਰ ਦਾ ਦਰਸ਼ਨ ਕਰੋ। ਸ੍ਰੀ ਸਾਹਿਬਾਂ ਪਈਆਂ ਨੇ, ਕੋਈ ਦੇਖਦਾ ਕਿ ਸ੍ਰੀ ਸਾਹਿਬਾਂ ਪਈਆਂ ਖੰਡੇ ਪਏ ਨਾ? ਉਹ ਤਾਂ ਜਾ ਕੇ ਕਹਿਣਗੀਆਂ ਤਾਬਿਆ ਫਲਾਨਾ ਬੈਠਾ ਸੀ, ਉਹਨੇ ਗੁਰੂ ਗ੍ਰੰਥ ਸਾਹਿਬ ਵੱਲ ਦੇਖਿਆ ਹੀ ਨਹੀਂ। ਕਿਸੇ ਨੇ ਸਮਝਾਇਆ ਹੋਵੇ ਤਾਂ ਅਕਲ ਹੋਵੇ ਵੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਨੇ, ਪਹਿਲਾਂ ਸ਼ਸਤਰਾਂ ਦੇ ਦਰਸ਼ਨ ਕਰਨੇ ਨੇ। ਇਹ ਸ਼ਸਤਰ ਦਰਸ਼ਨਾਂ ਨੂੰ ਰੱਖੇ ਹੋਏ ਨੇ, ਇਹ ਨਹੀਂ ਕਿ ਰੁਮਾਲਾ ਉੱਡਣ ਤੋਂ ਰੱਖੇ ਹੋਏ ਨੇ। ਦਸਵੇਂ ਪਾਤਸ਼ਾਹ ਨੇ ਜਿਹੜੇ ਗੁਰਤਾ ਗੱਦੀ ਬਖਸ਼ੀ, ਬਖਸ਼ੀ ਨਹੀਂ ਕਹਿ ਸਕਦੇ, ਮਾਫ ਕਰਨਾ, ਗੁਰੂ ਗ੍ਰੰਥ ਸਾਹਿਬ ਤਾਂ ਆਪ ਹੀ ਨੇ ਨਿਰੰਕਾਰ, ਇਹਨਾਂ ਨੂੰ ਗੁਰਤਾ ਗੱਦੀ ਕਿਹਨੇ ਦੇਣੀ? ਜਦ ਪ੍ਰਗਟ ਕੀਤੀ ਆ ਆਗਿਆ ਭਈ ਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਇਹ ਦੇਹ ਪ੍ਰਗਟ ਹੋਈ ਹੈ ਸੰਸਾਰ ਅੰਦਰ, ਗੁਰਾਂ ਨੇ ਕੀਤੀ, ਗੁਰੂ ਨਾਨਕ ਸਾਹਿਬ ਨੇ ਕੀਤੀ, ਮੂਲ ਮੰਤਰ ਲਿਆ ਕੇ ਬੇਈ ਨਦੀ ਰਾਹੀਂ ਪ੍ਰਗਟ ਕੀਤਾ ਸੰਸਾਰ ਦੇ ਅੰਦਰ। ਜਦੋਂ ਗੁਰਤਾ ਗੱਦੀ ਪ੍ਰਗਟ ਕਰਨੀ ਤਾਂ ਗਾਤਰੇ ਵਾਲੀ ਵੱਡੀ ਸ੍ਰੀ ਸਾਹਿਬ ਦਸਵੇਂ ਪਾਤਸ਼ਾਹ ਨੇ ਉਤਾਰ ਕੇ ਹੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਕਿਉਂ ਰੱਖੀ ਹੈ? ਇਹ ਵੀ ਇੱਕ ਬੜੀ ਵੱਡੀ ਚੀਜ਼ ਹੈ। ਸ਼ਸਤਰਾਂ ਦੇ ਦਰਸ਼ਨ ਹਜ਼ੂਰ ਸਾਹਿਬ ਕਰਾਉਂਦੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਅਤੇ ਸ਼ਸਤਰਾਂ ਦੇ ਦਰਸ਼ਨ ਸ੍ਰੀ ਅਨੰਦਪੁਰ ਸਾਹਿਬ, ਦਮਦਮਾ ਸਾਹਿਬ, ਪਟਨਾ ਸਾਹਿਬ, ਜਿੱਥੇ ਜਿੱਥੇ ਗੁਰੂ ਕੇ ਸ਼ਸਤਰ ਪਏ ਨੇ ਉਹਨਾਂ ਦਰਸ਼ਨ ਕਰੋ। ਜੇ ਨਹੀਂ ਕਿਸੇ ਨੇ ਮੱਤ ਦਿੱਤੀ ਤਾਂ ਮੱਤ ਲੈ ਲਓ, ਆਪਣੀ ਬੁੱਧੀ ਦਾ ਤਿਆਗ ਕਰਕੇ ਉਹਨੂੰ ਇੱਕ ਪਾਸੇ ਰੱਖ ਦਿਓ। ਇਹ ਸਿਆਣਪ ਵਾਲੀ ਬੁੱਧੀ ਮਾਰੂਗੀ ਤੁਹਾਨੂੰ। ਜਿਹੜੇ ਗੁਰੂ ਕੇ ਸ਼ਸਤਰ ਨੇ ਇਹਨਾਂ ਦੇ ਦਰਸ਼ਨ ਕਰਨ ਨਾਲ ਕਰੋੜਾਂ ਪਾਪ ਟਲ ਜਾਂਦੇ ਨੇ। ਦਸਵੇਂ ਪਾਤਸ਼ਾਹ ਕੀ ਕਹਿੰਦੇ ਨੇ? ਕਿਰਪਾਨ ਪਾਨ ਧਾਰੀਅੰ ਕਰੋ ਪਾਪ ਟਾਰੀਅੰ। ਕਹਿੰਦੇ ਜਿਹਨੇ ਇੱਕ ਵਾਰ ਹੱਥ ਵਿੱਚ ਕਿਰਪਾਨ ਫੜ ਲਈ, ਕਰੋੜਾਂ ਪਾਪ ਤਾਂ ਵੈਸੇ ਹੀ ਦੌੜ ਜਾਂਦੇ ਨੇ ਉਹਦੇ। ਇਸ ਕਰਕੇ ਸ੍ਰੀ ਸਾਹਿਬ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਨਿਤਨੇਮ ਤੋਂ ਬਾਅਦ ਸਵੇਰੇ ਅੰਮ੍ਰਿਤ ਵੇਲੇ ਸੇਵਾਦਾਰ ਨੇ ਫਿਰ ਸ੍ਰੀ ਸਾਹਿਬ ਲਿਆਉਣੀ ਵੱਡੀ, ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਸਾਰੇ ਬਸਤਰ ਨਾਲ ਸਾਫ਼ ਕਰਨੀ, ਮਸਤਕ ਨੂੰ ਲਾ ਕੇ ਫਿਰ ਬਾਬਾ ਜੀ ਨੇ ਉੱਪਰ ਨੂੰ ਕਰਕੇ ਕਹਿਣਾ, ਅਸ ਕਿਰਪਾਨ ਖੰਡੋ ਖੜਕ ਧੁਪਕ ਤਬਰ ਅਰਤੀਰ, ਸਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਸ਼ਸਤਰਾਂ ਨੂੰ ਮੱਥਾ ਟੇਕਣਾ, ਪਤਾ ਹੀ ਨਹੀਂ ਸੰਸਾਰ 'ਚ ਮਰਿਆਦਾਵਾਂ ਹੌਲੀ ਹੌਲੀ ਅਲੋਪ ਕਰ ਦਿੱਤੀਆਂ ਗਈਆਂ। ਇੱਥੋਂ ਤੱਕ ਵੀ ਬਾਬਾ ਤਾਰਾ ਸਿੰਘ ਜੀ ਸਰਿਆਲੀ ਵਾਲੇ ਮਹਾਂਪੁਰਸ਼ ਜਦੋਂ ਲੰਗਰ ਵਿੱਚ ਜਾਂਦੇ ਸੀ, ਜੋੜਾ ਲਾ ਕੇ ਉਹਨਾਂ ਨੇ ਸਭ ਤੋਂ ਪਹਿਲਾਂ ਲੋਹ ਨੂੰ ਨਮਸਕਾਰ ਕਰਨੀ, ਜਾ ਕੇ ਲੋਹ ਨੂੰ ਮਾਤਾ ਦਾ ਦਰਜਾ ਦਿੱਤਾ। ਲੋਹ ਮਾਤਾ, ਲੋਹ ਦੇ ਨਾਂ ਦੇ ਉੱਤੇ ਦੇਖੋ, ਪੰਜ ਪੰਜ ਕਿੱਲੇ, ਸੌ ਸੌ ਕਿੱਲਾ ਜ਼ਮੀਨ ਸਰਕਾਰ ਵੱਲੋਂ ਲੱਗ ਜਾਂਦੀ ਲੋਹ ਦੇ ਨਾਂ। ਗੁਰੂ ਕੇ ਲੋਹ ਲੰਗਰ ਤਪਦੇ ਰੱਖੋ, ਲੋਹ ਲੰਗਰ ਚੱਲਦੇ ਰਹਿਣ। ਲੋਹ ਵੀ ਇੱਕ ਬੜੀ ਵੱਡੀ ਦਾਤ ਹੈ ਅਕਾਲ ਪੁਰਖ ਦੀ, ਸਰਬ ਲੋਹ ਕੀ ਰੱਛਾ ਹਮਨੈ। ਇਹ ਜਿਹੜੀਆਂ ਚੀਜ਼ਾਂ ਨਾ ਕੋਈ ਨਾ ਦੱਸੇ ਨਾ ਕਰੇ, ਐਵੇਂ ਗਾਂ ਗਾਂ ਵਧੀ ਜਾਂਦੇ ਨੇ, ਇਹ ਨਹੀਂ ਠੀਕ, ਇਹ ਨਹੀਂ ਠੀਕ, ਇਹ ਨਹੀਂ ਠੀਕ, ਫਿਰ ਕਿੱਥੇ ਕੁ ਖੜਨਾ ਜਾ ਕੇ ਕਿਹੜੀ ਚੀਜ਼ ਠੀਕ ਹੈ? ਪਤਾ ਨਹੀਂ ਕੀ ਬਿਰਤੀ ਪੁੱਠੀ ਹੋ ਗਈ, ਹਰੇਕ ਹੀ ਚੀਜ਼ ਨਹੀਂ ਠੀਕ ਹੈ। ਸੋ ਸਤਿਕਾਰ ਵਿੱਚ ਆਓ, ਸ਼ਰਧਾ ਵਿੱਚ ਆਓ। ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹਜ਼ੂਰ ਸਾਹਿਬ ਬਾਹਰ ਹੈ, ਸ਼ਸਤਰ ਅੰਦਰ ਨੇ ਥੜੇ ਤੇ ਉੱਚੇ ਰੱਖੇ ਹੋਏ ਨੇ, ਅਨੰਦਪੁਰ ਸਾਹਿਬ ਵੀ ਉੱਚੇ ਰੱਖੇ ਹੋਏ ਨੇ, ਸ਼ਸਤਰ ਕਿੱਥੇ ਰੱਖੇ ਹੋਏ ਨੇ? ਦੇਖੋ ਪਾਤਸ਼ਾਹ ਦਾ ਪ੍ਰਕਾਸ਼ ਆਪ ਕਿੱਥੇ? ਦਸਵੇਂ ਪਾਤਸ਼ਾਹ ਨੇ ਆਪਣੇ ਹੁੰਦਿਆਂ ਵੀ ਪਲੰਘ ਉੱਚਾ ਰਖਾ ਕੇ ਸ਼ਸਤਰ ਰਖਾਏ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਦਰਸ਼ਨਾਂ ਦਾ ਫਲ ਕਿਹੜਾ ਕਿਹੜਾ? ਦਰਸ਼ਨਾਂ ਦਾ ਫਲ ਹੁੰਦਾ ਬਹੁਤ ਚੀਜ਼ਾਂ ਦੇਖਣ ਵਾਲੀਆਂ, ਵਿਚਾਰਨ ਵਾਲੀਆਂ ਨੇ, ਸਤਿਗੁਰੂ ਮਹਾਰਾਜ ਕਿਰਪਾ ਕਰਨ। ਤੋ ਸਤਿਗੁਰੂ ਕਹਿੰਦੇ ਸਤਿਗੁਰ ਸੇਵਿਆ ਜਾਏ ਅਭਿਮਾਨ, ਗੋਬਿੰਦ ਪਾਈਆ ਗੁਣੀ ਨਿਧਾਨ। ਸਤਿਗੁਰਾਂ ਦੀ ਸੇਵਾ ਕਰੀਏ ਤਾਂ ਮਨ ਚੋਂ ਹੰਕਾਰ ਮਿਟ ਜਾਂਦਾ, ਸ਼ੁਭ ਗੁਣਾਂ ਦਾ ਖਜ਼ਾਨਾ ਪਰਮਾਤਮਾ ਪ੍ਰਾਪਤ ਹੋ ਜਾਂਦਾ। ਵਿਸ਼ਰਾਮ ਦੇ ਕੇ ਕਹਿੰਦੇ ਮਨ ਬੈਰਾਗੀ ਜਾਂ ਸ਼ਬਦ ਭਉ ਖਾਏ। ਇਹ ਬੈਰਾਗੀ ਹੁੰਦਾ ਚੰਚਲ ਮਨ, ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਦੇ ਡਰ ਨੂੰ ਧਾਰਨਾ ਕਰੇ, ਤਾਂ ਹੀ ਅਸਲ ਵਿਰਾਗਮਾਨ ਪ੍ਰੇਮੀ ਹੁੰਦਾ, ਫਿਰ ਹੀ ਪ੍ਰੇਮੀ ਬਣਦਾ। ਜਦ ਤੱਕ ਮਨ ਡਰਦਾ ਹੀ ਨਹੀਂ ਗੁਰਾਂ ਤੋਂ, ਲੋਕ ਕਹਿੰਦੇ ਮੈਂ ਨਹੀਂ ਡਰਦਾ ਮਹਾਰਾਜ ਤੋਂ, ਇਹ ਨਹੀਂ ਕਿਰਪਾ ਹੋਣੀ। ਕਿਉਂਕਿ ਮਹਾਰਾਜ ਨੂੰ ਸਮਝ ਨਹੀਂ ਸਕਿਆ ਕਿ ਮਹਾਰਾਜ ਕਿੱਡੇ ਵੱਡੇ ਨੇ। ਸਤਿਗੁਰੂ ਦਾ ਡਰ ਪਹਿਲਾਂ ਰੱਖਣਾ ਮਨ 'ਚ, ਆਪਾਂ ਹੀ ਡਰ ਬਣਾਉਣਾ ਹੁੰਦਾ। ਗੁਰੂ ਗ੍ਰੰਥ ਸਾਹਿਬ ਦਾ ਡਰ ਹੀ ਨਹੀਂ ਮੰਨਦੇ ਆਪਾਂ। ਆਮ ਤੌਰ 'ਤੇ ਦੇਖਿਆ ਜਾਵੇ ਆਪਾਂ ਜਦ ਇੱਕ ਵਾਰ ਮੱਥਾ ਟੇਕ ਲਿਆ, ਬਾਹਰੋਂ ਹੋ ਕੇ ਆ ਕੇ ਫਿਰ ਉੱਦਾਂ ਹੀ ਬਹਿ ਜਾਂਦੇ, ਮੱਥਾ ਨਹੀਂ ਟੇਕਦੇ ਆਪਾਂ। ਨਹੀਂ ਫਿਰ ਦੁਬਾਰਾ ਮਹਾਰਾਜ ਨੂੰ ਮੱਥਾ ਟੇਕਣ ਦਾ ਕੀ ਨੁਕਸਾਨ ਸੀ ਕੋਈ? ਦਸਵੇਂ ਪਾਤਸ਼ਾਹ ਦਮਦਮਾ ਸਾਹਿਬ ਸਜੇ ਹੋਏ ਸੀ, ਦੀਵਾਨ ਲੱਗਿਆ ਹੋਇਆ, ਕਥਾ ਚੱਲ ਰਹੀ ਆ। ਇੱਕ ਸਿੱਖ ਉੱਠ ਕੇ ਇੱਧਰੋਂ ਸੰਗਤ 'ਚੋਂ ਕੋਸ਼ਿਸ਼ ਕਰ ਰਹੇ, ਨੇੜੇ ਹੋ ਕੇ ਬੈਠਾ। ਉਹ ਅੰਬ ਦੇ ਬੂਟੇ ਸੀ ਦੋ ਚਾਰ, ਉਹਨਾਂ ਦੇ ਓਹਲੇ ਦੀ ਹੋ ਕੇ ਜਦੋਂ ਆ ਕੇ ਮਹਾਰਾਜ ਦੇ ਕੋਲ ਨੇੜੇ ਜੇ ਹੋ ਕੇ ਖੁਸ਼ ਹੋ ਕੇ ਬੈਠਾ। ਸਤਿਗੁਰੂ ਕਹਿਣ ਲੱਗੇ, ਪਈ ਸਿੱਖਾ ਮੱਥਾ ਨਹੀਂ ਟੇਕਿਆ? ਕਹਿਣ ਲੱਗਿਆ, ਮਹਾਰਾਜ ਮੈਂ ਉੱਥੇ ਸੰਗਤ ਵਿੱਚੋਂ ਹੀ ਉੱਠ ਕੇ ਆਇਆ ਇੱਧਰ। ਸਤਿਗੁਰੂ ਕਹਿੰਦੇ, ਉਹ ਦਰਖਤਾਂ ਦਾ ਓਹਲਾ ਹੋ ਗਿਆ ਸੀ, ਮੱਥਾ ਟੇਕ। ਮੱਥਾ ਟਿਕਾ ਕੇ ਫਿਰ ਪੰਜ ਵਾਰੀ ਸਤਿਗੁਰੂ ਨੇ ਸੰਗਤ ਵਿੱਚ ਕਿਹਾ, ਜਦੋਂ ਸਤਿਗੁਰੂ ਦਾ ਇੱਕ ਵਾਰੀ ਓਹਲਾ ਹੋ ਜੇ ਉਦੋਂ ਦੁਬਾਰਾ ਮੱਥਾ ਟੇਕਣਾ। ਇਹ ਗੱਲ ਕੋਈ ਦੱਸਦਾ? ਇੱਕ ਵਾਰ ਓਹਲਾ ਹੋ ਜੇ ਥਮਲੇ ਦਾ ਵੀ ਨਾ, ਫਿਰ ਦੁਬਾਰਾ ਮੱਥਾ ਟੇਕੀਦਾ? ਕੋਈ ਕੋਈ ਗੱਲ ਹੋਣੀ ਆ, ਕੋਈ ਕਨੈਕਸ਼ਨ ਹੋਣਾ, ਕੋਈ ਪ੍ਰਕਾਸ਼ ਦੀ ਗੱਲ ਹੋਣੀ ਹੈ। ਆਪਾਂ ਕੀ ਕਰਦੇ ਬਈ, ਇੱਕ ਵਾਰ ਮੱਥਾ ਟੇਕ ਲਿਆ ਜੀ ਹੁਣ ਥੋੜ੍ਹਾ, ਕਿਉਂਕਿ ਸਤਿਗੁਰੂ ਬਹੁਤ ਵੱਡੇ ਨੇ, ਸਤਿਗੁਰੂ ਨੂੰ ਮੱਥਾ ਟੇਕਣਾ ਪੁੰਨ ਹੀ ਲੱਗਦਾ। ਕਰ ਸਾਧੂ ਅੰਜਲੀ ਪੁੰਨ ਵੱਡਾ ਹੈ, ਕਰ ਡੰਡਾਉਤ ਪੁੰਨ ਵੱਡਾ ਹੈ। ਸਤਿਗੁਰੂ ਕਹਿੰਦੇ ਮੱਥਾ ਟੇਕਣ ਦਾ ਬਹੁਤ ਵੱਡਾ ਪੁੰਨ ਹੁੰਦਾ। ਮੇਰਾ ਪ੍ਰਭ ਨਿਰਮਲਾ ਸਭ ਤੈ ਰਹਿਆ ਸਮਾਏ, ਗੁਰ ਕਿਰਪਾ ਤੇ ਮਿਲੈ ਮਿਲਾਏ। ਮੇਰਾ ਵਾਹਿਗੁਰੂ ਸਭ ਤੋਂ ਨਿਰਮਲ ਹੈ, ਸਭ ਤੋਂ ਨਿਰਮਲ ਹੈ, ਕਿਉਂਕਿ ਬਾਕੀ ਚੀਜ਼ਾਂ ਸਾਰੀਆਂ ਵਿੱਚ ਮਾਇਆ ਹੈ, ਪਰਮੇਸ਼ਰ ਵਿੱਚ ਮਾਇਆ ਨਹੀਂ, ਤਾਂ ਇੰਨਾ ਨਿਰਮਲ ਹੈ ਅਤੇ ਸਾਰਿਆਂ ਵਿੱਚ ਹੀ ਸਮਾ ਰਿਹਾ ਹੈ। ਪਰ ਗੁਰਾਂ ਦੀ ਕਿਰਪਾ ਦਾ ਮਿਲਾਇਆ ਹੋਇਆ ਹੀ ਮਿਲਦਾ, ਗੁਰੂ ਸਾਹਿਬ ਤੋਂ ਬਿਨਾਂ ਮਿਲਦਾ ਨਹੀਂ। ਜਿੰਨੇ ਦੁਨੀਆਂ ਅੰਦਰ ਬੰਦੇ ਨੇ ਕਹੇ ਖਾਂ ਕੋਈ ਕਿ ਮੈਨੂੰ ਰੱਬ ਮਿਲਿਆ, ਨਕਲੀ ਹੈ, ਦੂਜੇ ਤੀਜੇ ਆ, ਅਸੀਂ ਤਾਂ ਆਪ ਰੱਬ ਲੱਭਦੇ ਫਿਰਦੇ ਹਾਂ, ਅਸੀਂ ਤਾਂ ਉਹ ਤੁਹਾਡੇ ਮਗਰੀ ਲੱਗ ਜਾਵਾਂਗੇ ਜੇ ਤੁਹਾਨੂੰ ਰੱਬ ਮਿਲ ਗਿਆ ਕਿਸੇ ਨੂੰ। ਪ੍ਰਕਾਸ਼ ਵੀ ਕਈ ਤਰ੍ਹਾਂ ਦਾ ਹੁੰਦਾ, ਪ੍ਰਕਾਸ਼ ਪ੍ਰਕਾਸ਼ ਵਿੱਚ ਵੀ ਫਰਕ ਹੁੰਦਾ, ਨਾਮ ਦਾ ਪ੍ਰਕਾਸ਼, ਗੁਰੂ ਦਾ ਪ੍ਰਕਾਸ਼। ਪ੍ਰਕਾਸ਼ ਤਾਂ ਕੋਈ ਚੀਜ਼ ਵੀ ਸਾਹਮਣੇ ਖੜੀ ਹੋ ਜਾਵੇ ਉਹਦਾ ਹੀ ਹੋ ਜਾਂਦਾ। ਲੋਕ ਕਹਿੰਦੇ ਹੋਏ ਪ੍ਰਕਾਸ਼ ਦੇਖਿਆ, ਪ੍ਰਕਾਸ਼ ਐਂ ਨਹੀਂ ਹੁੰਦਾ, ਪ੍ਰਕਾਸ਼ ਨਾਮ ਦਾ ਹੁੰਦਾ ਵੱਡਾ, ਗੁਰੂ ਸਾਹਿਬਾਂ ਦਾ ਪ੍ਰਕਾਸ਼ ਹੁੰਦਾ। ਇੱਦਾਂ ਤੇ ਕਈ ਤਰ੍ਹਾਂ ਦੇ ਪ੍ਰਕਾਸ਼ ਨੇ, ਟਟਿਆਣਾ ਵੀ ਪ੍ਰਕਾਸ਼ ਕਰਦਾ, ਸੂਰਜ ਵੀ ਪ੍ਰਕਾਸ਼ ਕਰਦਾ, ਚੰਦਰਮਾ ਵੀ ਕਰਦਾ, ਤਾਰੇ ਵੀ ਕਰਦੇ ਨੇ, ਅੱਗ ਦਾ ਵੀ ਪ੍ਰਕਾਸ਼ ਹੈ, ਫਿਰ ਤਾਂ ਆਪਾਂ ਉਹਨਾਂ ਨੂੰ ਮੱਥਾ ਟੇਕੀਏ? ਨਹੀਂ, ਪ੍ਰਕਾਸ਼ ਤਾਂ ਕੋਈ ਚੀਜ਼ ਵੀ ਪ੍ਰਗਟ ਹੋ ਜਾਵੇ ਉਹਦਾ ਹੀ ਹੋ ਜਾਂਦਾ। ਦੇਵੀ ਦੇਵਤਾ, ਕੋਈ ਪੀਰ ਆ, ਕੋਈ ਹੋਰ ਆ, ਕੋਈ ਹੋਰ ਆ, ਪ੍ਰਕਾਸ਼ ਤਾਂ ਹੋਣੇ ਕਦੇ ਕਮਾਈ ਹੈ, ਪਰ ਅਸੀਂ ਤਾਂ ਪ੍ਰਕਾਸ਼ ਲੈਣਾ ਗਿਆਨ ਅੰਜਨ ਦਾ, ਜੋ ਗੁਰੂ ਸਾਹਿਬ ਨੇ ਦੇਣਾ ਆਪਾਂ ਨੂੰ। ਹਰ ਦਾਸਨ ਕੋ ਦਾਸ ਸੁਖ ਪਾਏ, ਮੇਰਾ ਹਰ ਪ੍ਰਭ ਇਨ ਵਿਦ ਪਾਇਆ ਜਾਏ। ਹਰੀ ਦੇ ਦਾਸਾਂ ਦਾ ਦਾਸ ਹੋਵੇ ਤਾਂ ਹੀ ਕੋਈ ਸੁਖ ਪ੍ਰਾਪਤ ਕਰ ਸਕਦਾ, ਸੇਵਾਦਾਰਾਂ ਦਾ ਵੀ ਸੇਵਾਦਾਰ ਬਣਨਾ ਪੈਂਦਾ। ਮੇਰਾ ਹਰੀ ਪ੍ਰਭੂ ਵਾਹਿਗੁਰੂ ਇਸ ਤਰੀਕੇ ਨਾਲ ਪਾਇਆ ਜਾਂਦਾ, ਦਾਸਾ ਭਾਵ ਧਾਰਨ ਨਾਲ ਉਹ ਪ੍ਰਾਪਤ ਹੁੰਦਾ, ਦਾਸਾ ਭਾਵ ਤੋਂ ਬਿਨਾਂ ਉਹ ਮਿਲਦਾ ਹੀ ਨਹੀਂ। ਨਿਮਰਤਾ ਲਿਆਉਣੀ ਪੈਂਦੀ ਮਨ 'ਚ, ਸਾਡੇ ਮਨ 'ਚ ਤਾਂ ਹੰਕਾਰ ਹੈ, ਈਰਖਾ, ਵੈਰ, ਵਿਰੋਧ, ਨਫ਼ਰਤ, ਰੱਬ ਦੀਆਂ ਗੱਲਾਂ ਕਿੱਥੇ ਕਰ ਲਾਂਗੇ ਆਪਾਂ? ਰੱਬ ਹੋਰ ਚੀਜ਼ ਹੈ, ਰੱਬ ਤਾਂ ਸਿਰਫ ਨਿਮਰਤਾ ਵਾਲਿਆਂ ਨੂੰ ਹੀ ਕਿਰਪਾ ਕਰਦਾ, ਜਿੰਨਾ ਨੀਵਾਂ ਹੋ ਜੇ। ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਹੀ ਕਿਉਂ ਗਏ? ਮਲਕ ਭਾਗੋ ਦੇ ਘਰ ਕਿਉਂ ਨਹੀਂ ਜਾਂਦੇ? ਗੁਰੂ ਨਾਨਕ ਗਰੀਬਾਂ ਦੇ ਪਾਸ ਜਾਂਦੇ ਨੇ। ਹਰ ਕਿਰਪਾ ਤੇ ਰਾਮ ਗੁਣ ਗਾਏ, ਜਦੋਂ ਹਰੀ ਪ੍ਰਭੂ ਦੀ ਕਿਰਪਾ ਹੁੰਦੀ ਤਾਂ ਰਾਮ ਦੇ ਗੁਣ ਗਾਏ ਜਾਂਦੇ ਨੇ, ਫਿਰ ਉਹ ਰਮੇ ਹੋਏ ਪਰਮਾਤਮਾ ਦੇ ਗੁਣ ਗਾਏ ਜਾਂਦੇ ਨੇ। ਰਾਮ ਦੇ ਗੁਣ, ਸਾਰੀ ਬਾਣੀ ਪਰਮੇਸ਼ਰ ਦੇ ਗੁਣਾਂ ਦੀ, ਗੁਣਾਂ ਦੀ ਬਾਣੀ ਭਰੀ ਪਈ ਹੈ। ਸੁਖਮਨੀ ਸਹਿਜ ਗੋਬਿੰਦ ਗੁਣ ਨਾਮ, ਜਿਸ ਮਨ ਬਸੈ ਸੋਹੋਤ ਨਿਧਾਨ, ਸਰਬ ਇੱਛਾ ਤਾਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ। ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾ ਲੱਗੈ ਪਿਆਰ, ਉਹਦੇ ਬਹੁਤੇ ਜੀਵਨ ਨੂੰ ਤ੍ਰਿਗਾਕਾਰ ਹੈ ਜਿਹਦਾ ਜੀਵਨ ਵਿੱਚ ਹਰੀ ਨਾਮ ਨਾਲ ਪਿਆਰ ਹੀ ਨਹੀਂ ਲੱਗਿਆ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਆਂ ਨਾਲ ਕਿਲਾ ਸਭ ਕੋਏ, ਚੰਗਾ ਨਾਉਰ ਖਾਏ ਕਿਆ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵੇ। ਤਾਂ ਬਾਤ ਨਾ ਪੁੱਛੇ ਕਿ ਫਿਰ ਕਹਿੰਦੇ ਸਾਡੀ ਗੱਲ ਪੁੱਛਣੀ, ਲੰਬੀਆਂ ਉਮਰਾਂ ਕਾਹਦੀਆਂ? ਲੰਬੀ ਉਮਰ ਵਾਲਾ ਤਾਂ ਨਾਮ ਜਪਣ ਵਾਲਾ ਹੀ ਹੈ, ਸਫਲ ਤਾਂ ਕਰ ਲਿਆ ਨਾ ਜ਼ਿੰਦਗੀ ਨੂੰ। ਅਖਬਾਰਾਂ 'ਚ ਫੋਟੋਆਂ ਆਉਂਦੀਆਂ ਨੇ, ਫਲਾਨਾ ਬਜ਼ੁਰਗ 130 ਸਾਲ ਦਾ, ਉਹਨੂੰ ਪੁੱਛੋ 130 ਸਾਲ 'ਚ ਕਾਮ ਕ੍ਰੋਧ ਮਿਟ ਗਏ ਤੇਰੇ, ਕੋਈ ਪ੍ਰਾਪਤੀ ਹੋਈ ਆ? ਸਿਰਫ ਇਹ ਠੀਕ ਆ ਵੀ ਆਮ ਬੰਦੇ ਨਾਲੋਂ ਦੁੱਗਣੀ ਕਣਕ ਖਾ ਗਿਆ ਹੋਣਾ, ਆਮ ਬੰਦੇ ਨਾਲੋਂ ਦੁੱਗਣੀਆਂ ਸਬਜ਼ੀਆਂ ਪਾਣੀ ਪੀ ਗਿਆ ਹੋਣਾ, ਉਹਨਾਂ ਨੇ ਕੀਤਾ। ਸਤਿਗੁਰੂ ਕਹਿੰਦੇ ਤ੍ਰਿਗ ਬਹੁ ਜੀਵਨ ਜਿਤ ਹਰ ਨਾਮ ਨਾਲ ਲੱਗਿਆ ਪਿਆਰ, ਬਹੁਤਾ ਜਿਉਣਾ ਵੀ ਤ੍ਰਿਕਾਰ ਤਾਂ ਯੋਗ ਹੈ ਜੇ ਨਾਮ ਨਾਲ ਪਿਆਰ ਹੀ ਨਹੀਂ ਪਿਆ। ਤ੍ਰਿਗ ਸੇਜ ਸੁਖਾਲੀ ਕਾਮਣ ਮੋਹ ਗੁਬਾਰ, ਸੁਖਾਲੀ ਸੁਖਦਾਈ ਸੇਜਾ ਅਤੇ ਇਸਤਰੀ ਨੂੰ ਵੀ ਤ੍ਰਿਕਾਰ ਹੈ ਜਿਹਦੇ ਮੋਹ ਕਰਕੇ ਅਗਿਆਨ ਰੂਪ ਹਨੇਰਾ ਬਣਿਆ ਰਹਿੰਦਾ, ਨਾਮ ਨਾਲ ਉਹ ਬੰਦਾ ਟੁੱਟਿਆ ਹੀ ਰਹਿੰਦਾ। ਤ੍ਰਿਕਾਰ ਹੈ ਐਸੀਆਂ ਚੀਜ਼ਾਂ ਨੂੰ ਜਿਹਨਾਂ ਨਾਲ ਆਪਾਂ ਨਾਮ ਨਾਲੋਂ ਟੁੱਟ ਜਾਂਦੇ ਹਾਂ। ਤਿੰਨ ਸਫਲ ਜਨਮ ਜਿਨ ਨਾਮ ਆਧਾਰ, ਉਸ ਦਾ ਮਨੁੱਖਾ ਜਨਮ ਸਫਲ ਹੈ ਜਿਹਨੇ ਵਾਹਿਗੁਰੂ ਦੇ ਨਾਮ ਦਾ ਆਸਰਾ ਲਿਆ, ਨਾਮ ਨਾਲ ਜੁੜਿਆ, ਉਹਨੇ ਜਨਮ ਸਫਲਾ ਕਰ ਲਿਆ ਆਪਣਾ। ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋਏ, ਉਹ ਘਰ ਨੂੰ ਤ੍ਰਿਕਾਰ ਹੈ, ਉਹ ਕੁਟੰਬ ਨੂੰ ਤ੍ਰਿਕਾਰ ਹੈ ਜਿਸ ਘਰ ਅਤੇ ਕੁਟੰਬ ਵਿੱਚ ਹਰੀ ਦੀ ਪ੍ਰੀਤੀ ਨਹੀਂ ਹੁੰਦੀ। 100 ਵਾਰੀ ਫਿਟੇ ਮੁਕਈਏ ਇੱਕ ਲਾਂਤ ਬਣਦੀ ਹੈ, 100 ਵਾਰ ਕਿਸੇ ਨੂੰ ਲਾਂਤ ਪਾਈਏ ਤਾਂ ਇੱਕ ਤ੍ਰਿਗ ਬਣਦਾ। ਸਤਿਗੁਰੂ ਕਹਿੰਦੇ ਤ੍ਰਿਗ ਤ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨਾ ਹੋ। ਉਹ ਜਿਹੜਾ ਟੱਬਰ ਜੀ ਨੇ ਕਦੇ ਮੱਥਾ ਹੀ ਨਹੀਂ ਟੇਕਿਆ, ਕਈ ਤਾਂ ਕਹਿੰਦੇ ਸਾਨੂੰ ਪਤਾ ਹੀ ਨਹੀਂ ਗੁਰਦੁਆਰਾ ਹੁੰਦਾ, ਕੋਈ ਕਹਿੰਦਾ ਸਾ ਆਹ ਕਥਾ ਅੱਛਾ ਇਹ ਚੀਜ਼ ਹੁੰਦੀ, ਅਸੀਂ ਕਦੇ ਸੁਣੀ ਨਹੀਂ। ਕੀਰਤਨ ਇਹਨੂੰ ਕਹਿੰਦੇ ਨੇ, ਲੋਕਾਂ ਨੂੰ ਪਤਾ ਹੀ ਨਹੀਂ। ਮਹਾਰਾਜ ਕਹਿੰਦੇ ਤ੍ਰਿਕਾਰ ਹੈ ਇਸੇ ਪਰਿਵਾਰ ਨੂੰ ਜਿਹੜੇ ਨੂੰ ਪਤਾ ਹੀ ਨਹੀਂ ਵੀ ਗੁਰੂ ਕੀ ਹੈ, ਨਾਮ ਕੀ, ਸਿੱਖੀ ਕੀ ਹੈ। ਉਹਨਾਂ ਦਾ ਜਿਉਣਾ ਤਾਂ ਭੂਤਾਂ ਪ੍ਰੇਤਾਂ ਵਰਗਾ ਹੀ ਹੋ ਗਿਆ। ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ, ਸੋਏ ਹਰ ਨਾਮ ਬਿਨਾਂ ਮੈਂ ਅਵਰ ਨਾ ਕੋਏ। ਕਹਿੰਦੇ ਸਾਡਾ ਤਾਂ ਉਹੀ ਮਿੱਤਰ ਹੈ ਜੋ ਹਰੀ ਦੇ ਗੁਣ ਗਾਉਂਦਾ, ਹਰੀ ਨਾਮ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਜਾਣਦਾ ਹੀ ਨਹੀਂ। ਸਤਿਗੁਰ ਤੇ ਹਮ ਗਤ ਪਤ ਪਾਈ, ਹਰ ਨਾਮ ਤੇ ਆਇਆ ਦੁੱਖ ਸਗਲ ਮਿਟਾਈ। ਸਤਿਗੁਰਾਂ ਕੋਲੋਂ ਹੀ ਅਸਾਂ ਨੇ ਗਤ ਮੁਕਤੀ ਨੂੰ ਕਹਿੰਦੇ ਨੇ, ਗਤ ਪ੍ਰਾਪਤ ਕੀਤੀ, ਪਤ ਇੱਜ਼ਤ ਪਾਈ ਹੈ। ਸਤਿਗੁਰਾਂ ਦੇ ਉਪਦੇਸ਼ ਤੋਂ ਹੀ ਅਸੀਂ ਪਤ ਪਤੀ ਪਰਮਾਤਮਾ ਨੂੰ ਵੀ ਗਤ ਪ੍ਰਾਪਤੀ ਹੈ ਕਰ ਲਈ, ਕਿਉਂਕਿ ਗਤ ਤੇ ਪਤ ਦੇ ਕਈ ਅਰਥ ਬਣਦੇ ਨੇ। ਜਿਸ ਵੇਲੇ ਹਰੀ ਨਾਮ ਨੂੰ ਧਿਆਇਆ ਤਾਂ ਸਾਰੇ ਦੁੱਖਾਂ ਦੀ ਪੰਗਤੀ ਮਿਟਾ ਲਈ, ਦੁੱਖ ਜਿੰਨੇ ਲਾਈਨਾਂ ਲਾ ਕੇ ਖੜੇ ਸੀ ਸਾਰੇ ਹੀ ਮਿਟ ਗਏ ਨੇ। ਸਦਾ ਆਨੰਦ ਹਰ ਨਾਮ ਲਿਵ ਲਾਈ, ਹਰੀ ਨਾਮ ਵਿੱਚ ਲਿਵ ਲਗਾ ਕੇ ਅਸੀਂ ਸਦਾ ਹੀ ਆਨੰਦਿਤ ਰਹਿੰਦੇ ਹਾਂ, ਸਮਾਧੀਆਂ ਲਾ ਕੇ ਬੈਠੇ ਰਹਿੰਦੇ, ਹਰੀ ਨਾਮ ਵਿੱਚ ਹੀ ਸੁੱਖ ਹੈ, ਬਾਕੀ ਕਿਸੇ ਚੀਜ਼ ਵਿੱਚ ਸੁੱਖ ਨਹੀਂ ਲੱਭਦਾ। ਗੁਰ ਮਿਲਿਆ ਹਮਕੋ ਸਰੀਰ ਸ਼ੁੱਧ ਪਈ, ਗੁਰਾਂ ਨਾਲ ਮਿਲਣ ਕਰਕੇ ਸਾਨੂੰ ਸਰੀਰ ਦੀ ਸੋਝੀ ਪ੍ਰਾਪਤ ਹੋਈ ਕਿ ਇਹਨੇ ਹਮੇਸ਼ਾ ਨਹੀਂ ਰਹਿਣਾ। ਗੁਰੂ ਸਾਹਿਬ ਨੇ ਪਹਿਲਾਂ ਮੈਨੂੰ ਇਹੀ ਗੱਲ ਦੱਸੀ, ਇਹ ਸਰੀਰ ਸਦਾ ਨਹੀਂ ਰਹਿਣਾ, ਇਹ ਤੋਂ ਕੰਮ ਲੈ ਲਓ ਜਿੰਨਾ ਲਿਆ ਜਾਂਦਾ, ਉਹ ਵੀ ਭਗਤੀ ਦਾ, ਸੇਵਾ ਦਾ। ਇਹ ਖਬਰ ਹੋਈ ਕਿ ਇਹਨੇ ਬਾਰੰਬਾਰ ਨਹੀਂ ਮਿਲਣਾ, ਮਾਨਸ ਜਨਮ ਦਲੰਬ ਹੈ ਹੋਤ ਨਾ ਬਾਰੰਬਾਰ। ਇਹ ਖਬਰ ਹੋਈ ਕਿ ਸਰੀਰ ਅਸਤ ਜੜ ਅਸਤ ਜੜ ਅਤੇ ਦੁੱਖ ਰੂਪ ਹੈ, ਇਹ ਵੀ ਮੈਨੂੰ ਪਤਾ ਲੱਗਿਆ ਗੁਰਾਂ ਤੋਂ। ਗੁਰਾਂ ਨੇ ਮੈਨੂੰ ਸੋਚੀ ਪਾਈ ਹੈ, ਇਹ ਸਰੀਰ ਆ ਮੇਰੇ ਹਰ ਤੋਂ ਮੈਂ ਜੋਤ ਰੱਖੀ, ਤਾਤੂ ਜਗ ਮੈਂ ਆਇਆ ਹਰ ਜੋਤ ਰੱਖੀ, ਤੁਧ ਵਿੱਚ ਤਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ, ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਇਆ ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਤੂ ਜਗ ਮੈਂ ਆਇਆ। ਸਰੀਰ ਹੈ, ਸਰੀਰ ਇੱਕ ਘੋੜੀ ਹੈ, ਚੌਥੇ ਪਾਤਸ਼ਾਹ ਨੇ ਕਿਹਾ ਸਰੀਰ ਇੱਕ ਘੋੜੀ, ਇਹਦੀ ਵਰਤੋਂ ਢੰਗ ਨਾਲ ਕਰੋ। ਨਾਨਕ ਸੋ ਪ੍ਰਭ ਸਿਮਰੀ ਹੈ ਤਿਸ ਦੇਹੀ ਕੋ ਪਾਲ, ਦੇਹੀ ਦੀ ਪਾਲਣਾ ਪੋਸਣਾ ਕਰਕੇ ਹੀ ਚੰਗੇ ਢੰਗ ਨਾਲ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ। ਸਰੀਰ ਹੈ ਤਾਂ ਬਹੁਤ ਕੁਛ ਹੈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਦੇਹੀ ਕੋਈ ਮਾੜੀ ਮੋਟੀ ਨਹੀਂ, ਨਰ ਨਰਾਇਣੀ ਤਾਂਹੀਓ ਕਹਿੰਦੇ ਨੇ, ਕਿਉਂਕਿ ਇਸ ਦੇਹੀ ਰਾਹੀਂ ਹੀ ਪ੍ਰਾਪਤੀ ਹੁੰਦੀ ਪਰਮਾਤਮਾ ਦੀ। ਹਉ ਮੈਂ ਤ੍ਰਿਸ਼ਨਾ ਸਭ ਅਗਨ ਬੁਝਾਈ, ਬਿਨਸੇ ਕ੍ਰੋਧ ਖਿਮਾ ਗਹਿ ਲਈ। ਸੋ ਪਾਠ ਹੈ, ਹਉ ਮੈਂ ਤ੍ਰਿਸ਼ਨਾ ਸਭ ਅਗਨ ਬੁਝਾਈ, ਬਿਨਸੇ ਕ੍ਰੋਧ ਖਿਮਾ ਗਹਿ ਲਈ। ਇਸੇ ਕਰਕੇ ਹੰਕਤਾ ਮਮਤਾ ਅਤੇ ਤ੍ਰਿਸ਼ਨਾ ਰੂਪੀ ਸਾਰੀ ਅੱਗ ਬੁਝ ਗਈ, ਕ੍ਰੋਧ ਬਿਨਸ ਗਿਆ ਅਤੇ ਖਿਮਾ ਗੁਣ ਨੂੰ ਗ੍ਰਹਿਣ ਕਰ ਲਿਆ ਸੀ। ਹਰ ਆਪੇ ਕਿਰਪਾ ਕਰੇ ਨਾਮ ਦੇਵੈ, ਗੁਰਮੁਖ ਰਤਨ ਕੋ ਵਿਰਲਾ ਲੇਵੈ। ਆਪ ਹਰੀ ਕਿਰਪਾ ਕਰਕੇ ਜਿਹਨੂੰ ਨਾਮਦਾਨ ਬਖਸ਼ਿਸ਼ ਕਰਦਾ, ਉਹੀ ਕੋਈ ਗੁਰਮੁਖ ਵਿਰਲਾ ਵਿਰਲਾ ਗੁਰਾਂ ਕੋਲੋਂ ਨਾਮ ਰਤਨ ਨੂੰ ਪ੍ਰਾਪਤ ਕਰਦਾ। ਨਹੀਂ ਤਾਂ ਨਾਮ ਕਿਸੇ ਨੂੰ ਮਿਲਦਾ ਨਹੀਂ ਛੇਤੀ। ਨਾਨਕ ਗੁਣ ਗਾਵੈ ਹਰ ਅਲੱਖ ਅਭੇਵੈ, ਮਹਾਰਾਜ ਕਥਨ ਕਰਦੇ ਉਹ ਫਿਰ ਅਲੱਖ ਅਭੇਵ ਵਾਹਿਗੁਰੂ ਦੇ ਗੁਣਾਂ ਦਾ ਗਾਇਨ ਕਰਦਾ, ਫਿਰ ਉਸ ਜੀਵ ਦੇ ਉੱਤੇ ਕਿਰਪਾ ਹੋ ਜਾਂਦੀ ਹੈ ਅਕਾਲ ਪੁਰਖ ਵਾਹਿਗੁਰੂ ਦੀ। ਹਰ ਆਪੇ ਕਿਰਪਾ ਕਰੇ ਨਾਮ ਦੇਵੈ, ਗੁਰਮੁਖ ਰਤਨ ਕੋ ਵਿਰਲਾ ਲੇਵੈ, ਨਾਨਕ ਗੁਣ ਗਾਵੈ ਹਰ ਅਲੱਖ ਅਭੇਵੈ। ਇਸ ਤਰ੍ਹਾਂ ਉਹ ਗੁਰਮੁਖ ਦੇ ਉੱਤੇ ਕਿਰਪਾ ਹੁੰਦੀ, ਗੁਰੂ ਸਾਹਿਬ ਜੀ ਦੀ ਨਾਮਦਾਨ ਮਿਲਦਾ। ਨਾਮ ਧਨ ਇਕੱਠਾ ਕਰੀਏ, ਸਾਰਾ ਕੁਛ ਪਿੱਛੇ ਪਿੱਛੇ ਹੀ ਤੁਰਿਆ ਆਉਣਾ। ਸੰਸਾਰੀ ਧਨ ਵਾਲੇ ਪਾਸੇ ਧਿਆਨ ਹਟਾ ਕੇ ਸਰੀਰ ਦੀ ਸੋਝੀ ਜ਼ਰੂਰ ਪ੍ਰਾਪਤ ਕਰੋ ਕਿ ਸਰੀਰ ਕੀ ਚੀਜ਼ ਹੈ, ਕਿਉਂ ਮਿਲਿਆ ਅਤੇ ਕੀ ਕਰਨਾ, ਫਿਰ ਸਾਰਾ ਕੁਝ ਆਪਾਂ ਨੂੰ ਇਹਨੂੰ ਕਹਿੰਦੇ ਗਿਆਨ ਹੋ ਜਾਣਾ। ਅੱਜ ਦੇ ਸ਼ਬਦਾਂ ਵਿੱਚ ਮਹਾਰਾਜ ਨੇ ਅਥਾਹ ਗਿਆਨ ਸਾਗਰ ਵਿੱਚ ਟੁੱਬੇ ਲਵਾਏ ਨੇ ਆਪਾਂ ਨੂੰ, ਔਰ ਆਪਾਂ ਇਹਦੇ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਸਕਦੇ ਹਾਂ। ਸਤਿਗੁਰੂ ਬਖਸ਼ਿਸ਼ਾਂ ਕਰਨ ਆਪਣੇ 'ਤੇ।